दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि बाबा बुढ़ा जी चढ़ाई कर गए ने। ग्रंथाकार भाई संतोख सिंह जी दस रहे सन कि देवत्या ने बाबा जी दी जीव आत्मा नू विमान दे विच बिठाया फुलां दी वरखा कीती। कल इथों तक कथा पहुंची सी, अज इथों अगे मैं प्रारंभ करदा। बैठे श्री हर गोविंद चंद अभिबंधन की नस कर बंद। ग्रंथाकार भाई संतोख सिंह जी लिखदे ने इस तों बाद सतगुरु हरगोबिंद सच्चे पातशाह जी नूं सारिआं देवतिआं ने नमस्कारां कीतीआं। उत्सव रचत कोलाहल होवा नव अवनी मैं अचरज जोवा। बड़ा रौला मचिआ, बड़ा उत्सव कीता उन्हां आकाशी देवतिआं ने। आकाश दे विच ते धरती उत्ते बड़ा आश्चर्य पसरिआ। आसावार रबाबी गावे बहु विराग के शब्द सुनावे। क्योंकि काफी रात बीतन तो बाद बाबा जी ने शरीर नु त्यागया सी। कवि जी लिखदे ने कि दूसरे पासे अमृत वेला हो गया, रबाबिया ने आसा जी दी वार दा कीर्तन करना शुरू कीता जिस दे विच बहुत सारे वैराग भरे शब्द पढ़ दे। शब्द सुनत प्रभात होए आई कह सत गुर त्यारी करवाई। शब्द सुनदिया सुनदिया आखिरकार सवेरा हो गया, आसा जी दी वार दे कीर्तन दी समाप्ति हुई। इस तों बाद सतगुरां ने हुक्म करके बाबा जी दे मृतक शरीर दा संस्कार करन दी तैयारी करवाई। ब्रिद को तब स्नान करवायो नर ने उचाए बीच पाओ ढायो। बाबा जी दे मृतक शरीर दा स्नान करवाया गया, बहुते सारे मनुखा ने मिलके फिर रची हुई सीढ़ी दे उते उन्हां दे शरीर नू लम्मा पा दिता। ऊपर सुंदर पाए दुशाले सतगुरे आप विमान उठाले। उन्हां दे शरीर दे उते बहुत सुंदर दुशाले पाए गए ने। सतगुरु सच्चे पातशाह जी ने अपना कंधा दे के उस विमान नू चुके। पाना विधि चंद गुरदास संगत कणी लगी चहू पास। कवि जी दा कहण तो पावे एक पास्यों पाने ने चुकया है, दूसरे पास्यों विधि चंद ने चुकया है, तीसरे पास्यों गुरदास जी ने चुकया है, ते चौथा जिहड़ा मोढ़ा सी ना ओ सतगुरु हरगोबिंद सच्चे पातशाह जी ने अपना लाया। ब्रिद पोता तब चवर टुरावे आगे गमन शब्द को गावे। बाबा बुढ़ा जी का जरा पोतरा है उस वेले चौर कर रहा सी आगे गमन शब्द को गावे, इस तो अलावा अगे अगे वो शब्द भी गाउंदा जांदा सी। अतर गुलाब महक छिरकावा लगदी रग बादत बज वावा। कवि जी लिखते ने अतर गुलाब इस तरह दिया बहुत सारिया सुगंधीदार चीजा का छिड़का किया गया, छोटे ते वड्डे उस वेले बहुत सारे वाजे वजाए गए। तन बरखावत कानो आगारी तन कर की नर प्रीत विसारी। कवि जी लिखते ने के बहुते सारे आदमी बहुते सारे धन की वर्खा करते जा रहे सन, अपने धन नू अपने घर की प्रीत नू मानो के लोगों ने विसार दिता सी भुला दिता सी। सगरे सिमरत मरन कराला विषय विरागी पए बेसाला। कवि जी लिखते ने कि भयानक मौत सब नू याद सी उस वेले, विषयां तो बहुत ज्यादा वैरागी मना वाले सारे दे सारे हो रहे सन। ब्रिद को अस प्रताप तह छावा सिखण मन निर्मल होए आवा। कवि जी लिखते ने कि बाबा बुढ़ा जी का प्रताप ऐसा सारिया दे उते वधिया कि मन नूं बहुत सारिया सिखां दे मन निर्मल हो गए, मैल तो रहत हो गए। चंदन चिखा रची तिस काला ऊपर तर जव तिल कृत डाला। चंदन दी चिखा बहुत वड्डी रची गई है, उस चिखा दे उते बहुते सारे जौ तिल ते घ्यो पाया। पाना ले कर लांबू लायो शबद रुदन को तबे उठायो। बाबा बुढ़ा जी दे लड़के पाने ने चिखा नू लांबू लाया है, शब्द रुदन को तबे उठायो, जदों ही लांबू लाया उसे वेले रोण दा शब्द उठाया पाने ने। लख प्रिया यत सिरी हर गोविंद तजे बिलोचन ते जल बुंद। अपना बहुत प्यारा बाबा बुढ़ा जी नू जान के उस वेले सतगुरु हरगोविंद सच्चे पातशाह जी दियां अखां दे विच वी जल दियां बूंदां आ गईं। गुर को पिख सब कीन विरागा करी कपाल क्रिया मन रागा। सतगुरां दे वल वेख के सारिआं दे मन बहुत ज्यादा वैरागी होए, इस तों बाद कपाल क्रिया कीती गई मन दा प्रेम करके। कारिशनान गुर जुत समुदाये सने सने डेरे को आए। संस्कार करने तो बाद सारिया ने इशनान किया है ते फिर हौली हौली अपने डेरे दे उते आ गए। बैठ लगायो अधिक दीवान मेरी सकल ही संगत यान। उस जगह ते आन के एक बहुत वड्डा इकट्ठ किया गया है, सारिया दे विच सतगुरु सच्चे पातशाह जी बैठे ने, सतगुरां दे द्वाले सारिया संगतां बह गई। सिख अज ते चरत निहारा ब्रिद प्रताप जस चहत विथारा। ग्रंथाकार भाई संतोख सिंह जी लिखते ने अजिते नां दे सिख ने एक बहुत वड्डा कौतक अपनी अखां दे नाल वेख्या सी, बाबा जी दे प्रताप नूं ते जस नूं ओ मानो के होरनां नूं वी दसना चाहुंदे ने। हाथ जोर सब बिखै बखाना श्री गुर संसै दियो मम हाना। हाथ जोड़ के अजिते ने अर्ज कीती है, कहन लगा सच्चे पातशाह मेरे मन दे विच ए शंका है, कृपा करके उस शंके नूं निवृत कर दियो। जब सस्कार कोले चाले पिखियो सबन सिर छतर बेसाले। अजता कहिंदा सच्चे पातशाह ਜਦੋਂ ਤੁਸੀਂ ਸਾਰੇ ਦੇ ਸਾਰੇ ਬਾਬਾ ਜੀ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕਰਨ ਦੇ ਵਾਸਤੇ ਜਾ ਰਹੇ ਸੀ, ਉਸ ਵੇਲੇ ਬਹੁਤ ਵੱਡਾ ਵਿਲੱਖਣ ਕਿਸਮ ਦਾ ਮੈਂ ਕੌਤਕ ਵੇਖਿਆ। ਕਹਿੰਦਾ, ਸੱਚੇ ਪਾਤਸ਼ਾਹ, ਜਦੋਂ ਤੁਸੀਂ ਜਾ ਰਹੇ ਸੀ ਤੇ ਹਰ ਇੱਕ ਆਦਮੀ ਦੇ ਸਿਰ ਦੇ ਉੱਤੇ ਮੈਂ ਛਤਰ ਵੇਖਿਆ। ਕਰਕੇ ਦਾ ਹੋ ਜਬੇ ਹਟ ਆਏ, ਤੁਮ ਪਰ ਹੀ ਇੱਕ ਛਤਰ ਸੁਹਾਏ। ਕਹਿੰਦਾ ਕਿ ਜਾਂਦੀ ਵਾਰੀ ਤੇ ਹਰ ਇੱਕ ਮਨੁੱਖ ਦੇ ਸਿਰ ਦੇ ਉੱਤੇ ਛਤਰ ਸੀ, ਤੇ ਜਦੋਂ ਹੁਣ ਤੁਸੀਂ ਸੰਸਕਾਰ ਕਰਕੇ ਵਾਪਸ ਹਟ ਕੇ ਆਏ ਹੋ, ਕਿਸੇ ਵੀ ਮਨੁੱਖ ਦੇ ਸਿਰ ਦੇ ਉੱਤੇ ਮੈਨੂੰ ਛਤਰ ਨਹੀਂ ਦਿਸਿਆ, ਇੱਕ ਸਿਰਫ ਤੁਹਾਡੇ ਸਿਰ ਦੇ ਉੱਤੇ ਹੀ ਛਤਰ ਵਿਖਾਈ ਦਿੱਤਾ। ਕਹੋ ਕਿਰਪਾ ਕਰ ਕਿਆ ਇਹ ਪਾਇਓ, ਸੁਣ ਸਤ ਗੁਰ ਤੇ ਉੱਤਰ ਦਇਓ। ਜਦੋਂ ਅਜਿੱਤੇ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰੀਕੇ ਦੇ ਨਾਲ ਉਸ ਨੂੰ ਉੱਤਰ ਦਿੱਤਾ। ਕਹਿੰਦੇ ਨੇ, ਜਬੇ ਗਏ ਸਿਮਰਤ ਸਭ ਮਰਨਾ, ਜਗ ਵੇ ਰਾਗ ਧਾਰਿਓ ਰਸ ਕਰਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸੰਸਕਾਰ ਕਰਨ ਦੇ ਵਾਸਤੇ ਜਾ ਰਿਹਾ ਸਾਂ, ਉਸ ਵੇਲੇ ਹਰ ਇੱਕ ਨੂੰ ਆਪਣੀ ਜਿਹੜੀ ਮੌਤ ਹੈ ਨਾ, ਉਹ ਯਾਦ ਆ ਰਹੀ ਸੀ। ਇਸ ਕਰਕੇ ਸਾਰੇ ਦੇ ਸਾਰੇ ਮੌਤ ਦਾ ਚੇਤਾ ਕਰਕੇ ਜਗ ਤੋਂ ਵੈਰਾਗੀ ਹੋ ਚੁੱਕੇ ਸਨ, ਔਰ ਉਹਨਾਂ ਦਾ ਮਨ ਕਰਨਾ ਦੇ ਰਸ ਦੇ ਵਿੱਚ ਭਿੱਜਿਆ ਹੋਇਆ ਸੀ। ਤਹ ਤੇ ਜਬ ਪੁਰ ਦਿਸ਼ ਹਟ ਆਏ, ਸੁਤ ਤ੍ਰਿਆ ਧਨ ਸੰਕਲਪ ਉਠਾਏ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਹੀ ਸੰਸਕਾਰ ਕਰਨ ਤੋਂ ਬਾਅਦ ਆਪਣੀ ਪੁਰੀ ਦੇ ਵੱਲ ਸਾਰੇ ਦੇ ਸਾਰੇ ਮੁੜੇ, ਉਸੇ ਵੇਲੇ ਆਪਣੇ ਪੁੱਤਰਾਂ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਔਰਤ ਦੇ ਵਿੱਚ, ਆਪਣੇ ਧਨ ਦੇ ਵਿੱਚ ਸਾਰਿਆਂ ਦਾ ਮਨ ਡੁੱਬ ਗਿਆ। ਫਸੇ ਮੋਹ ਮਨ ਪ੍ਰਥਮ ਸਮਾਨੇ, ਯਾ ਤੇ ਛਤਰ ਪਾਏ ਸਭ ਹਾਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਤੋਂ ਮੋਹ ਦੀ ਫਾਂਸੀ ਦੇ ਵਿੱਚ ਸਾਰਿਆਂ ਦੇ ਮਨ ਪਹਿਲਾਂ ਦੀ ਤਰ੍ਹਾਂ ਫਸ ਗਿਆ, ਇਸੇ ਕਰਕੇ ਆਉਂਦੀ ਵਾਰੀ ਕਿਸੇ ਦੇ ਸਿਰ ਦੇ ਉੱਤੇ ਵੀ ਛਤਰ ਤੈਨੂੰ ਦਿਖਾਈ ਨਹੀਂ ਦਿੱਤਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਜਦੋਂ ਵੀ ਕਿਸੇ ਸਰੀਰ ਦਾ ਸੰਸਕਾਰ ਕਰਨ ਦੇ ਵਾਸਤੇ ਲਿਜਾਇਆ ਜਾਂਦਾ ਹੈ, ਤੇ ਜ਼ਿਆਦਾ ਤੋਂ ਜ਼ਿਆਦਾ ਸੰਗਤ ਨੂੰ ਚਾਹੀਦਾ ਕਿ ਉਸ ਦਾ ਸੰਸਕਾਰ ਕਰਨ ਦੇ ਵਾਸਤੇ ਨਾ ਜਾਵੇ, ਕਿਉਂਕਿ ਉਸ ਵੇਲੇ ਜਿਹੜੀ ਮਨ ਦੀ ਦਸ਼ਾ ਹੈ ਨਾ, ਉਹ ਬਹੁਤ ਵੈਰਾਗਮਈ ਹੁੰਦੀ ਹੈ। ਮੌਤ ਚੇਤੇ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਇਹਨੂੰ ਲਿਜਾ ਰਹੇ ਹਾਂ ਸੰਸਕਾਰ ਕਰਨ ਦੇ ਵਾਸਤੇ, ਐਸਾ ਵੀ ਇੱਕ ਸਮਾਂ ਆਵੇਗਾ ਕਿ ਸਾਨੂੰ ਵੀ ਕੋਈ ਲੈ ਕੇ ਜਾਵੇਗਾ। ਇਸ ਕਰਕੇ ਬੜਾ ਵੈਰਾਗੀ ਮਨ ਹੁੰਦਾ ਹੈ। ਆਮ ਕਰਕੇ ਤੁਸੀਂ ਕਈ ਵਾਰੀ ਦੇਖਿਆ ਹੋਵੇਗਾ, ਜਦੋਂ ਵੀ ਕਿਸੇ ਦੇ ਸੰਸਕਾਰ ਦੇ ਵਾਸਤੇ ਜਾਂਦੇ ਹਾਂ ਤੇ ਸਾਰਿਆਂ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ, ਐਵੇਂ ਬੇਕਾਰ ਦੇ ਧੰਦਿਆਂ ਦੇ ਵਿੱਚ ਫਸੇ ਹੋਏ, ਆਖਿਰਕਾਰ ਤੇ ਹੀ ਹਾਲ ਹੋਣਾ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਾਂਦੀ ਵਾਰੀ ਸਾਰਿਆਂ ਨੂੰ ਮੌਤ ਯਾਦ ਸੀ, ਇਸ ਕਰਕੇ ਵਿਰਾਗੀ ਸਨ, ਤੇ ਸਾਰਿਆਂ ਦੇ ਸਿਰ ਦੇ ਉੱਤੇ ਛਤਰ ਤੂੰ ਦੇਖਿਆ, ਪਰ ਆਉਂਦੀ ਵਾਰੀ ਸਾਰਿਆਂ ਨੇ ਉਸ ਗੱਲ ਨੂੰ ਭੁਲਾ ਦਿੱਤਾ, ਇਸ ਕਰਕੇ ਕਿਸੇ ਦੇ ਵੀ ਸਿਰ ਦੇ ਉੱਤੇ ਤੈਨੂੰ ਛਤਰ ਦਿਖਾਈ ਨਹੀਂ ਦਿੱਤਾ। ਹੁਣ ਸਾਰੀ ਗੱਲ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੂਰੇ ਵਿਰਾਗ ਦੇ ਵਿੱਚ ਹਮੇਸ਼ਾ ਰਹਿੰਦੇ ਨੇ, ਇਸੇ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਉਸ ਅਜਿੱਤੇ ਨੂੰ ਛਤਰ ਹੁਣ ਵੀ ਦਿਖਾਈ ਦਿੱਤਾ। ਪੁਨ ਪਾਨੇ ਸਾਹਿਬ ਕੋ ਤੀਰ, ਦੇਤ ਪਾਏ ਬਹੁ ਬਿਦ ਬਰ ਬੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਭਾਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਤਰੀਕਿਆਂ ਦੇ ਨਾਲ ਤੀਰੇ ਦੇਣ ਦਾ ਯਤਨ ਕੀਤਾ। ਕਹਿੰਦੇ ਨੇ, ਹੋਣ ਹਾਰ ਕੀ ਚਿੰਤ ਨਾ ਕਰੀਏ, ਸਭ ਜਗ ਕੀ ਇਹ ਰੀਤ ਨਿਹਰੀ ਹੈ। ਭਾਨੇ ਨੂੰ, ਬਾਬਾ ਜੀ ਦੇ ਲੜਕੇ ਨੂੰ, ਸਤਿਗੁਰੂ ਜੀ ਕਹਿੰਦੇ ਨੇ ਕਿ ਹੋਣ ਹਾਰ ਦੇ ਉੱਤੇ ਚਿੰਤਾ ਰਤਾ ਭਰ ਵੀ ਕਰਨੀ ਨਹੀਂ ਚਾਹੀਦੀ, ਕਿਉਂਕਿ ਜਗਤ ਦੀ ਜਿਹੜੀ ਰੀਤੀ ਹੈ ਨਾ, ਜਿਹੜੀ ਮਰਿਆਦਾ ਹੈ ਨਾ, ਉਹ ਇਸੇ ਤਰ੍ਹਾਂ ਦੀ। ਜਨਮ ਤਾਰ ਜਗ ਕਰਮ ਕਮਾਵੇ, ਆਏ ਕਾਲ ਸਭ ਤਨ ਬਿਨ ਸਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਜਨਮ ਨੂੰ ਧਾਰਨ ਕਰਦਾ ਹੈ, ਜਗ ਦੇ ਉੱਤੇ ਆਉਂਦਾ ਹੈ, ਉਹ ਜਗ ਦੇ ਉੱਤੇ ਸਰੀਰ ਤਾਰੀ ਬਣ ਕੇ ਕਰਮ ਕਰਦਾ ਹੈ, ਆਏ ਕਾਲ ਸਭ ਤਨ ਬਿਨ ਸਾਵੇ। ਜਦੋਂ ਕਾਲ ਆ ਜਾਂਦਾ, ਜਦੋਂ ਮੌਤ ਆ ਜਾਂਦੀ ਹੈ, ਤੇ ਫਿਰ ਸਰੀਰ ਖਤਮ ਹੋ ਜਾਂਦਾ।
ਸਾਧ ਲਿਨੈ ਜਿਨੋ ਪਰ ਲੋਕ,
जस विस्तार पुर पुन योग। सतगुरु हरगोबिंद सचे पातशाह जी कहंदे ने के जेड़े साध लेंदे ने परलोक नूं ਉਹਨਾਂ ਦਾ ਗੁਰੂ ਜੀ ਕਹਿੰਦੇ ਨੇ ਕਿ ਨਗਰ ਨਗਰ ਦੇ ਵਿੱਚ ਤੇ ਘਰ ਘਰ ਦੇ ਵਿੱਚ ਜਸ ਹੁੰਦਾ। ਸੇ ਬ੍ਰਿਧ ਮਰੇ ਜੀਅਤ ਸਭ ਕਾਲਾ, ਅਪਰ ਮਰੇ ਦੁਖ ਲਹਿ ਬੇਸਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਪ੍ਰਲੋਕ ਨੂੰ ਸਾਧ ਲੈਂਦੇ ਨੇ, ਸੇ ਬ੍ਰਿਧ ਮਰੇ ਜੀਅਤ ਸਭ ਕਾਲਾ, ਜਿਹੜੇ ਪ੍ਰਲੋਕ ਦੀ ਸਾਧਨਾ ਕਰ ਲੈਂਦੇ ਨੇ, ਕਮਾਈ ਕਰ ਲੈਂਦੇ ਨੇ ਉਥੇ ਰਹਿਣ ਦੇ ਵਾਸਤੇ, ਗੁਰੂ ਜੀ ਕਹਿੰਦੇ ਨੇ ਕਿ ਉਹ ਤੇ ਮਰਦੇ ਨੇ, ਉਹ ਤੇ ਹਮੇਸ਼ਾ ਵਾਸਤੇ ਜਿਉਂਦੇ ਹੁੰਦੇ ਨੇ। ਅਪਰ ਮਰੇ ਦੁੱਖ ਲਹਿ ਵਿਸਾਲਾ, ਹੋਰ ਜਿਹੜੇ ਮਰਦੇ ਨੇ ਉਹ ਦੁੱਖਾਂ ਨੂੰ ਬਹੁਤ ਵੱਡਿਆਂ ਨੂੰ ਭਰਦੇ ਨੇ। ਇਨ ਜੀ ਆਪ ਤਾਰੇ ਜਗ ਸਾਗਰ, ਤਾਰੇ ਸਿੱਖ ਸਮੂਹ ਉਜਾਗਰ। ਸਤਿਗੁਰੂ ਜੀ ਕਹਿੰਦੇ ਨੇ ਕਿ ਬਾਬਾ ਜੀ ਤੇ ਆਪ ਇਹ ਸੰਸਾਰ ਸਾਗਰ ਤੋਂ ਤਰੇ ਨੇ ਤੇ ਬਹੁਤੇ ਸਾਰੇ ਸਿੱਖਿਆ ਨੂੰ ਵੀ ਉਹਨਾਂ ਨੇ ਉਜਾਗਰ ਕੀਤਾ। ਬ੍ਰਿਧ ਕੀ ਸਮਤਾ ਨਹੀਂ ਕਿਸ ਮਾਹੀ, ਸਦਾ ਅਟਲ ਜਸ ਮਿਟੈ ਸੁਨਾਹੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਨੇ ਨੂੰ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਦੀ ਸਮਤਾ, ਉਹਨਾਂ ਦੀ ਬਰਾਬਰੀ ਕੋਈ ਵੀ ਕਰ ਨਹੀਂ ਸਕਦਾ। ਸਾਦੇ ਅਟਲ ਜਸ ਮਿਟਾ ਸੋ ਨਾਹੀ, ਉਹਨਾਂ ਦਾ ਜਿਹੜਾ ਜਸ ਹੈ ਨਾ ਉਹ ਹਮੇਸ਼ਾ ਵਾਸਤੇ ਅਮਰ ਰਵੇਗਾ, ਅਟਲ ਰਵੇਗਾ, ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਮਿਟ ਨਹੀਂ ਸਕਦਾ। ਇਨ ਕੇ ਸਿੱਖ ਪਾਓ ਉਰ ਤਾਰੀ, ਇਨ ਕੀ ਕੀਰਤ ਕਰੈ ਉਚਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਵੀ ਸਿੱਖ ਭਾਵਨਾ ਨੂੰ ਧਾਰਨ ਕਰਦੇ ਨੇ ਉਹ ਸਾਰੇ ਦੇ ਸਾਰੇ ਇਹਨਾਂ ਦੀ ਕੀਰਤੀ ਹਮੇਸ਼ਾ ਕਰਿਆ ਕਰਨਗੇ, ਭਾਵ ਕੇ ਬਾਬਾ ਬੁੱਢਾ ਜੀ ਦੇ। ਗੋਰੀ ਇਤਿਆਦਿਕ ਸਤਿਗੁਰੂ ਬਖਾਨਾ, ਕਾਰੀ ਉਪਦੇਸ਼ ਦ੍ਰਿੜਾਏ ਸੋ ਗਿਆਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਕਰਕੇ ਉਪਦੇਸ਼ ਦੇ ਕੇ ਉਸ ਭਾਨੇ ਨੂੰ ਗਿਆਨ ਕਰਵਾਇਆ। ਸੁਣ ਗ੍ਰਾਮਣ ਤੇ ਸੰਗਤ ਆਵੇ, ਸਭ ਪਾਨੇ ਕੋ ਆਣ ਬੁਲਾਵੇ। ਲਾਗੋ ਲਾਗੋ ਪਿੰਡਾਂ ਦੇ ਵਿੱਚੋਂ ਤੇ ਉਸੇ ਪਿੰਡ ਦੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ, ਸਾਰੀਆਂ ਦੀਆਂ ਸਾਰੀਆਂ ਭਾਨੇ ਨੂੰ ਬੁਲਾਉਂਦੀਆਂ ਨੇ, ਭਾਵ ਕੇ ਕਵਾਉਂਦੀਆਂ ਨੇ। ਅਫਸੋਸ ਕਰਨ ਦੇ ਵਾਸਤੇ ਲਿਖਿਆ ਹੋਇਆ। ਅੱਜ ਕੱਲ ਜਿਵੇਂ ਆਪਾਂ ਕਹਿੰਦੇ ਹਾਂ ਕਿ ਕਿਸੇ ਨੂੰ ਬੁਲਾਉਣ ਦੇ ਵਾਸਤੇ ਜਾਂਦੇ ਹਾਂ ਜਾਂ ਕਿਸੇ ਨੂੰ ਕਵਾਉਣ ਦੇ ਵਾਸਤੇ ਜਾਂਦੇ ਹਾਂ, ਉਹਦਾ ਭਾਵ ਹੁੰਦਾ ਕਿ ਜਿਹਦਾ ਪ੍ਰਾਣੀ ਮਰ ਗਿਆ ਹੋਵੇ ਉਹਦੇ ਨਾਲ ਅਫਸੋਸ ਜਾ ਕੇ ਜ਼ਾਹਰ ਕਰੀਦਾ। ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਆਣ ਕੇ ਭਾਨੇ ਦੇ ਨਾਲ ਅਫਸੋਸ ਕਰਦੇ ਨੇ। ਸਤਿਗੁਰ ਕਹਿ ਕਰ ਦੇਗ ਕਰਾਈ, ਸਭ ਸੰਗਤ ਕੋ ਦੀਨ ਬਰਤਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਬਹੁਤ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਤੇ ਸੰਗਤ ਦੇ ਵਿੱਚ ਉਸ ਪ੍ਰਸ਼ਾਦ ਨੂੰ ਵਰਤਾ ਦਿੱਤਾ। ਪਾਨੇ ਸਹਿਤ ਆਪ ਪੁਨ ਖਾਇਓ, ਜਥਾ ਜੋਗ ਸਭ ਕਾਜ ਕਰਾਇਓ। ਪਾਨੇ ਦੇ ਸਮੇਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵੀ ਉਸ ਪ੍ਰਸ਼ਾਦ ਨੂੰ ਛਕਿਆ, ਜਥਾ ਜੋਗ ਸਾਰੇ ਦਾ ਸਾਰਾ ਕੰਮ ਨੇਪਰੇ ਚਾੜਿਆ। ਮ੍ਰਿਤਕ ਕਿਰਿਆ ਸਗਰੀ ਕਰਵਾਏ, ਦਿਨ ਚੌਥੇ ਮੈਂ ਅਸਥ ਚੁਨਾਏ। ਮਰਨ ਤੋਂ ਬਾਅਦ ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਯਥਾ ਯੋਗ ਪੂਰਾ ਕੀਤਾ ਗਿਆ। ਕਵੀ ਜੀ ਲਿਖਦੇ ਨੇ ਕਿ ਜਦੋਂ ਚੌਥੇ ਦਾ ਦਿਨ ਆਇਆ ਤੇ ਫਿਰ ਬਾਬਾ ਜੀ ਦੀ ਚਿਖਾ ਦੇ ਵਿੱਚੋਂ ਜਾ ਕੇ ਉਹਨਾਂ ਦੀਆਂ ਅਸਥੀਆਂ ਨੂੰ ਇਕੱਠਾ ਕੀਤਾ, ਭਾਵ ਕੇ ਫੁੱਲ ਚੁਣੇ। ਕਰੇ ਸੰਗ ਮਾਨਵ ਸਮੁਦਾਏ, ਸ੍ਰੀ ਗੰਗਾ ਮੇ ਦੀਨ ਪਹੁੰਚਾਏ। ਬਾਬਾ ਜੀ ਦੇ ਸਾਰੇ ਫੁੱਲਾਂ ਨੂੰ ਇਕੱਠਾ ਕਰਕੇ ਬਹੁਤੇ ਸਾਰੇ ਮਨੁੱਖਾਂ ਨੂੰ ਦੇ ਕੇ ਉਹ ਜਿਹੜੇ ਫੁੱਲ ਸੀ ਨਾ ਉਹ ਗੰਗਾ ਦੇ ਵਿੱਚ ਪਰਾਹ ਕਰਨ ਦੇ ਵਾਸਤੇ ਸਿੱਖਾਂ ਨੂੰ ਭੇਜ ਦਿੱਤਾ। ਪਾਠ ਗ੍ਰੰਥ ਕੋ ਸਭ ਕਰਵਾਇਓ, ਸ੍ਰੀ ਗੁਰਦਾਸ ਪੜਿਓ ਮਨ ਲਾਇਓ। ਇਸ ਤੋਂ ਬਾਅਦ ਗ੍ਰੰਥ ਸਾਹਿਬ ਦਾ ਜਿਹੜਾ ਸਧਾਰਨ ਪਾਠ ਹੈ ਉਹ ਕਰਨ ਦੇ ਵਾਸਤੇ ਭਾਈ ਗੁਰਦਾਸ ਜੀ ਨੂੰ ਬਿਠਾ ਦਿੱਤਾ। ਮਨ ਲਾ ਕੇ ਭਾਈ ਗੁਰਦਾਸ ਜੀ ਨੇ ਸਾਰੀ ਬਾਣੀ ਦਾ ਪਾਠ ਕੀਤਾ। ਨਿਤ ਨਵੀਨ ਸੰਗਤ ਬਹੁ ਆਵੇ, ਕਿਤਕ ਰਹਿ ਟਿਗ ਕਿਤਕ ਸਿਧਾਵੇ। ਕਵੀ ਜੀ ਲਿਖਦੇ ਨੇ ਕਿ ਨਿਤਾ ਪ੍ਰਤੀ ਨਵੀਆਂ ਨਵੀਆਂ ਸੰਗਤਾਂ ਆਉਂਦੀਆਂ ਨੇ, ਕੁਝ ਸਤਿਗੁਰਾਂ ਦੇ ਕੋਲ ਰਹਿੰਦੀਆਂ ਨੇ ਤੇ ਕੁਝ ਦਰਸ਼ਨ ਕਰਕੇ ਵਾਪਸ ਚੜੀਆਂ ਜਾਂਦੀਆਂ। ਦਿਵਸ ਤ੍ਰੋਦਸ਼ੀ ਕਿਉ ਜਬ ਆਇਓ, ਬੈਠੇ ਗੁਰੂ ਦੀਵਾਨ ਲਗਾਇਓ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ 13ਵੀਂ ਦਾ ਦਿਨ ਆਇਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੈਠ ਕੇ ਇੱਕ ਬਹੁਤ ਵੱਡੀ ਸਭਾ ਲਾਈ। ਭੋਗ ਪਵਾਏ ਗ੍ਰੰਥ ਕੋ ਜਬੈ, ਪਗ ਪਾਨੇ ਕੋ ਦੀ ਗੁਰ ਤਬੈ। ਉਸ ਸਭਾ ਦੇ ਵਿੱਚ ਬੈਠ ਕੇ ਫਿਰ ਆਦਿ ਗ੍ਰੰਥ ਦਾ ਜਿਹੜਾ ਭੋਗ ਸੀ ਉਹਨੂੰ ਪਾਇਆ ਗਿਆ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਾਨੇ ਦੇ ਸਿਰ ਦੇ ਉੱਤੇ ਦਸਤਾਰ ਸਜਾਈ। ਸ੍ਰੀ ਬ੍ਰਿਜ ਕੀ ਗਾਦੀ ਪਰ ਥਿਰਿਓ, ਦੇ ਨਰ ਪੇਟ ਪ੍ਰਣਾਮ ਸੋ ਕਰਿਓ। ਉਸ ਵੇਲੇ ਬਾਬਾ ਬੁੱਢਾ ਜੀ ਦੀ ਗੱਦੀ ਦੇ ਉੱਤੇ ਉਸ ਦੇ ਪੁੱਤਰ ਭਾਨਾ ਜੀ ਨੂੰ ਬਿਠਾਇਆ ਗਿਆ ਹੈ। ਦੇ ਨਰ ਪੇਟ ਪ੍ਰਣਾਮ ਸੋ ਕਰਿਓ, ਬਹੁਤੇ ਸਾਰੇ ਮਨੁੱਖਾਂ ਨੇ ਭਾਨੇ ਦੇ ਚਰਨਾਂ ਦੇ ਵਿੱਚ ਪੇਟਾਵਾਂ ਰੱਖ ਕੇ ਪ੍ਰਣਾਮ ਕੀਤੇ। ਸ਼ਬਦ ਬਿਲਾਵਲ ਆਨੰਦ ਗਾਇਓ, ਬ੍ਰਿੰਦ ਰਬਾਬੀ ਧਨ ਗਨ ਪਾਇਓ। ਉਸ ਵੇਲੇ ਬਿਲਾਵਲ ਰਾਗ ਦੇ ਸ਼ਬਦਾਂ ਨੂੰ ਆਨੰਦ ਦੇ ਨਾਲ ਪੜਿਆ ਗਿਆ। ਉਸ ਵੇਲੇ ਬਹੁਤ ਸਾਰਾ ਧਨ ਰਬਾਬੀਆਂ ਨੂੰ ਅਰਪਣ ਕੀਤਾ ਗਿਆ। ਜਥਾ ਜੋਗ ਸਭ ਕੋ ਤਨ ਦੀਨਾ, ਕੀਨ ਮੰਗਲਾਚਾਰ ਨਵੀਨਾ। ਜਥਾ ਯੋਗ ਸਾਰਿਆਂ ਨੂੰ ਤਨ ਦਿੱਤਾ ਤੇ ਮੰਗਲਾਚਾਰ ਨਵਾਂ ਬਹੁਤ ਜ਼ਿਆਦਾ ਕੀਤਾ ਗਿਆ। ਬਹੁ ਸੰਗਤ ਲੈ ਪੁੰਜ ਪਾਇਨ, ਦੇ ਪਾਨੇ ਕੋ ਬੰਧਨ ਪਾਇਨ। ਬਹੁਤੀਆਂ ਸਾਰੀਆਂ ਸੰਗਤਾਂ ਨੇ ਬਹੁਤੀਆਂ ਸਾਰੀਆਂ ਭੇਟਾਵਾਂ ਭਾਨੇ ਦੇ ਚਰਨਾਂ ਦੇ ਵਿੱਚ ਰੱਖੀਆਂ ਔਰ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਜਿਮ ਗੁਰ ਹੁਕਮ ਜਥਾਉ ਚਿਤ ਦੀਨਾ, ਤਿਮ ਪਾਨੇ ਅਰ ਸੰਗਤ ਕੀਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਨੇ ਨੂੰ ਤੇ ਸੰਗਤ ਨੂੰ ਹੁਕਮ ਕੀਤਾ, ਉਸੇ ਉਸੇ ਤਰੀਕੇ ਦੇ ਨਾਲ ਭਾਨੇ ਨੇ ਤੇ ਸੰਗਤ ਨੇ ਹੁਕਮ ਨੂੰ ਮੰਨਿਆ। ਇੱਕ ਦਿਨ ਮੈਂ ਸ੍ਰੀ ਹਰਗੋਬਿੰਦ, ਬੈਠੇ ਦਿਪਤ ਸੰਗਤਾਂ ਬ੍ਰਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿੱਚ ਬੈਠੇ ਹੋਏ ਸਨ। ਸੰਗਤਾਂ ਬਹੁਤ ਜ਼ਿਆਦੀਆਂ ਸਤਿਗੁਰਾਂ ਦੇ ਦੁਆਲੇ ਬੈਠ ਕੇ ਸੋਭਾ ਪਾ ਰਹੀਆਂ ਸਨ। ਇਸ ਤਰੀਕੇ ਦੇ ਨਾਲ ਬਹੁਤ ਉਸ ਸਭਾ ਦੀ ਸੋਭਾ ਸੀ। ਇੱਕ ਦਿਨ ਰਮਦਾਸਾਂ ਦੇ ਵਿੱਚ ਸਤਿਗੁਰ ਬੈਠੇ ਹੋਏ, ਅਤ ਸੋਭਾ ਸੁਹਾਏ ਰਹੀ। ਆਈ ਸੰਗਤ ਜੋ ਦੂਰੋਂ ਨੇੜਿਓਂ ਸੀ, ਸੱਚੇ ਸਤਿਗੁਰੂ ਦੇ ਦਰਸ ਪਾਏ ਰਹੀ। ਖੜਗ ਧਾਰੀ ਦਾ ਵੇਖ ਦੀਵਾਨ ਸਜਿਆ, ਇੰਦਰਪੁਰੀ ਵੀ ਸੀ ਲੱਜਾ ਖਾਏ ਰਹੀ। ਚਰਨਾ ਸੋਹਣਿਆ ਅੱਗੇ ਕਰਤਾਰ ਸਿੰਘਾ, ਆਏ ਲਛਮੀ ਸੀਸ ਝੁਕਾਏ ਰਹੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਤਿਗੁਰਾਂ ਦੀ ਸਭਾ ਸੱਜੀ ਸੀ, ਜਿਸ ਸਭਾ ਦੇ ਅੱਗੇ ਮੰਨੋ ਕਿ ਇੰਦਰਪੁਰੀ ਦੀ ਜਿਹੜੀ ਸਭਾ ਹੈ ਨਾ, ਉਹ ਵੀ ਸ਼ਰਮਿੰਦੀ ਹੋ ਜਾਵੇ। ਸਤਿਗੁਰਾਂ ਦੇ ਸੋਹਣਿਆ ਚਰਨਾਂ ਦੇ ਅੱਗੇ ਮੰਨੋ ਕਿ ਲਛਮੀ ਸੀਸ ਝੁਕਾ ਰਹੀ ਸੀ, ਭਾਵ ਕਿ ਲੋਕਾਂ ਦੇ ਵੱਲੋਂ ਭੇਟਾਵਾਂ ਅਰਪਣ ਹੋ ਰਹੀਆਂ ਸਨ। ਏਕ ਅੰਗ ਨਾ ਤੇ ਛਿਨ ਆਈ, ਉੱਚੀ ਧੁਨ ਸੋ ਬਿਨੈ ਸੁਣਾਈ। ਕਵੀ ਜੀ ਲਿਖਦੇ ਨੇ ਕਿ ਉਸ ਭਰੀ ਹੋਈ ਸਭਾ ਦੇ ਵਿੱਚ ਇੱਕ ਔਰਤ ਚੱਲ ਕੇ ਆ ਗਈ ਹੈ। ਉੱਚੀ ਧੁਨ ਦੇ ਨਾਲ ਉਸ ਨੇ ਬੇਨਤੀ ਕਰਨੀ ਸ਼ੁਰੂ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਸੁਣੋ ਗੁਰੂ ਹਮ ਬਸਤੇ ਪੱਟੀ, ਦੇਸਾਂ ਨਾਮ ਜਾਤ ਕੀ ਜੱਟੀ। ਉਸ ਔਰਤ ਨੇ ਹੱਥ ਜੋੜ ਕੇ ਆਖਿਆ ਕਿ ਗੁਰੂ ਜੀ ਸੁਣੋ ਮੇਰੀ ਬੇਨਤੀ ਨੂੰ, ਮੈਂ ਪੱਟੀ ਦੀ ਰਹਿਣ ਵਾਲੀ ਹਾਂ ਔਰ ਦੇਸਾਂ ਮੇਰਾ ਨਾਮ ਹੈ ਔਰ ਮੈਂ ਜਾਤ ਦੀ ਜੱਟੀ ਹਾਂ। ਕੁਲ ਸਿੱਧੂ ਮੈਂ ਕੋ ਬਹੁ ਵਿਆਹੀ, ਸੁਣ ਜਸ ਬਹੁ ਆਈ ਤੁਮ ਪਾਹੀ। ਉਹ ਦੇਸਾਂ ਕਹਿੰਦੀ ਹੈ ਕਿ ਸਿੱਧੂ ਕੁਲ ਦੇ ਵਿੱਚ ਮੈਂ ਵਿਆਹੀ ਹੋਈ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਵੱਡਾ ਜਸ ਸੁਣ ਕੇ ਮੈਂ ਤੁਹਾਡੇ ਦਰਬਾਰ ਦੇ ਵਿੱਚ ਹਾਜ਼ਰ ਹੋਈ।
ਆਸਾ ਬੰਤਨ ਕੀ ਨਿਤ ਆਸਾ, ਪੁਰਵਤ ਹੋ ਰਾਵਰ ਪਰ ਵਾਸਾ।
ਕਹਿੰਦੀ ਹੈ ਕਿ ਮੈਨੂੰ ਪਰਵਾਸਾ ਹੈ, ਮੈਨੂੰ ਯਕੀਨ ਹੈ ਕਿ ਜਿਹੜੇ ਵੀ ਆਸਵੰਦ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਦੀ ਆਸਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਪੂਰੀਆਂ ਕਰਦੇ।
ਪੁੱਤਰ ਨਹੀਂ ਉਪਜਤ ਹੈ ਮੇਰੇ, ਹਾਰੀ ਕਰ ਉਪਚਾਰ ਕਨੇਰੇ।
ਉਸ ਮਾਈ ਦੇਸਾਂ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਘਰ ਪੁੱਤਰ ਪੈਦਾ ਨਹੀਂ ਹੁੰਦਾ, ਹਾਰੀ ਕਰ ਉਪਚਾਰ ਕਨੇਰੇ, ਮੈਂ ਹਰ ਇੱਕ ਯਤਨ ਕਰਕੇ ਉਪਚਾਰ ਕਰਕੇ ਥੱਕ ਗਈ ਹਾਂ, ਹਾਰ ਗਈ ਹਾਂ।
ਅਬ ਸਮੀਪ ਤੁਮਰੇ ਚਲ ਆਈ, ਦਿਓ ਸੁਤ ਮੋਕੋ ਲਖ ਸ਼ਰਨਾਈ।
ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੀ ਹਾਂ, ਕਿਰਪਾ ਕਰਕੇ ਮੈਨੂੰ ਤੁਸੀਂ ਪੁੱਤਰ ਹੋਣ ਦਾ ਵਰਦਾਨ ਦਿਓ, ਕਿਰਪਾ ਕਰੋ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਗਈ ਹਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਦੇਸਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੀ, ਉਸ ਨੇ ਅਰਜ ਕੀਤੀ।
ਇੰਨੇ ਚਿਰ ਨੂੰ ਉਮਰ ਦੀ ਢਲੀ ਹੋਈ, ਮਾਈ ਵਿੱਚ ਦੀਵਾਨ ਦੇ ਆਮਦੀਏ, ਰੇਜਾ ਰੱਖ ਅੱਗੇ ਪੂਰੇ ਸਤਿਗੁਰਾਂ ਦੇ, ਹੱਥ ਜੋੜ ਕੇ ਬਚਨ ਸੁਣਾਵਦੀਏ। ਬਖਸ਼ੋ ਸਤਿਗੁਰੂ ਪੁੱਤਰ ਮੇਰ ਕਰਕੇ, ਕੁੱਖ ਫਲ ਬਾਜੋ ਐਵੇਂ ਜਾਵਦੀਏ, ਆਈ ਦੂਰ ਤੋਂ ਚੱਲ ਕਰਤਾਰ ਸਿੰਘਾ, ਤੇਰੀ ਬੜੀ ਸੁਭਾ ਦੁਨੀਆ ਗਾਵਦੀਏ।
ਦੇਸਾਂ ਕਹਿੰਦੀ ਹੈ ਸੱਚੇ ਪਾਤਸ਼ਾਹ ਦੁਨੀਆ ਤੁਹਾਡੀ ਸੋਭਾ ਬੜੀ ਕਰਦੀ ਹੈ, ਮੈਂ ਸੋਭਾ ਨੂੰ ਸੁਣ ਕੇ ਆਈ ਹਾਂ। ਉਸ ਵੇਲੇ ਆਪਣੇ ਆਪ ਤੋਂ ਇਸ ਤਰ੍ਹਾਂ ਮਾਈ ਨੇ ਜਾਣੂ ਕਰਵਾਇਆ।
ਮੇਰਾ ਨਾਮ ਦੇਸਾਂ ਪੱਟੀ ਵਿੱਚ ਵਸਾਂ, ਪੁੱਤਰ ਬਾਜ ਨਾ ਜੱਗ ਵਿੱਚ ਸਾਂਝ ਕੋਈ, ਕਿਸੇ ਗੱਲ ਦੀ ਥੋੜ ਨਹੀਂ ਹੋਰ ਪਾਵੇ, ਦੀਵੇ ਬਾਜ ਹੈ ਵਸੋਂ ਹਨੇਰ ਹੋਈ। ਮੰਨੇ ਪੀਰ ਫਕੀਰ ਬੇਅੰਤ ਨੇ ਮੈਂ, ਦੇਵੀ ਦੇਵ ਪੂਜੇ ਮਿਲੀ ਨਹੀਂ ਟੋਈ, ਤੇਰੇ ਦਰੋਂ ਪਏ ਖੈਰ ਕਰਤਾਰ ਸਿੰਘਾ, ਚੋਲੀ ਅੱਡ ਜੱਟੀ ਗੁਰਾਂ ਪਾਸ ਰੋਈ।
ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲਿਖਿਆ ਹੈ ਕਿ ਉਸ ਜੱਟੀ ਨੇ ਸਤਿਗੁਰਾਂ ਦੇ ਅੱਗੇ ਚੋਲੀ ਨੂੰ ਫੈਲਾਇਆ ਤੇ ਬਹੁਤ ਜ਼ਿਆਦਾ ਰੋ ਕੇ ਬੇਨਤੀ ਕੀਤੀ।
ਸ੍ਰੀ ਹਰ ਗੋਬਿੰਦ ਸੁਣ ਤੇ ਉਚਾਰਾ, ਲਿਖਿਓ ਨਹੀਂ ਸੁਤ ਤੋਹੇ ਲਿਲਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਦੇ ਮਸਤਕ ਦੇ ਵੱਲ ਦੇਖਿਆ, ਮੱਥੇ ਦੇ ਵੱਲ ਦੇਖ ਕੇ ਸਤਿਗੁਰਾਂ ਨੇ ਬਚਨ ਕੀਤਾ, ਲਿਖਿਓ ਨਹੀਂ ਸੁਤ ਤੋਹੇ ਲਿਲਾਰਾ। ਸਤਿਗੁਰੂ ਜੀ ਕਹਿੰਦੇ ਨੇ ਮਾਈ ਕੀ ਕਰੀਏ, ਤੇਰੇ ਮੱਥੇ ਦੇ ਵਿੱਚ ਪੁੱਤਰ ਹੋਣ ਦਾ ਲੇਖ ਨਹੀਂ ਲਿਖਿਆ।
ਸੁਣ ਤੇ ਉਦਾਸ ਭਾਈ ਸਹ ਚਿੰਤਾ, ਲਖਿਓ ਭਾਗ ਮਮ ਨਹੀਂ ਸੁਤ ਵੰਤਾ।
ਮਾਈ ਤੇ ਬੜੀ ਆਸ਼ਾ ਨੂੰ ਧਾਰਨ ਕਰਕੇ ਆਈ ਸੀ, ਪਰ ਸਤਿਗੁਰਾਂ ਨੇ ਆਖਿਆ ਮਾਈ ਤੇਰੇ ਮੱਥੇ ਦੇ ਵਿੱਚ ਇਹ ਰੇਖਾ ਨਹੀਂ ਲਿਖੀ ਕਿ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਜਵਾਬ ਦੇ ਦਿੱਤਾ, ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਡੁੱਬ ਗਈ ਦੇਸਾਂ। ਲਖਿਓ ਭਾਗ ਮਮ ਨਹੀਂ ਸੁਤਵੰਤਾ, ਜਾਣਿਆ ਕਿ ਮੇਰੇ ਘਰ ਦੇ ਵਿੱਚ ਤੇ ਪੁੱਤਰ ਕਦੇ ਹੋ ਨਹੀਂ ਸਕਦਾ, ਕਿਉਂਕਿ ਅੰਤਰਜਾਮੀ ਸਤਿਗੁਰੂ ਜੀ ਨੇ ਕਹਿ ਦਿੱਤਾ ਹੈ, ਜਵਾਬ ਦੇ ਦਿੱਤਾ ਹੈ ਕਿ ਤੇਰੇ ਮੱਥੇ ਦੇ ਵਿੱਚ ਤੇਰੇ ਘਰ ਪੁੱਤਰ ਹੋਣ ਦਾ ਲੇਖ ਹੀ ਨਹੀਂ ਹੈ। ਇਸ ਤਰੀਕੇ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਉਦਾਸ ਹੋ ਗਈ।
ਸਤਿਗੁਰਾਂ ਨੇ ਹੱਸ ਕੇ ਕਿਹਾ ਅੱਗੋਂ, ਤੇਰੇ ਲੇਖ ਦੇ ਵਿੱਚ ਨਾ ਪੁੱਤ ਮਾਈ, ਤੇਰੀ ਕੁੱਖ ਅਫਲ ਦਰਗਾਹ ਵੱਲੋਂ, ਸਮਝੀ ਇਸ ਦੇ ਵਿੱਚ ਨਾ ਝੂਠ ਰਾਈ। ਲਿਖਣ ਹਾਰੇ ਨੇ ਲੇਖ ਨਾ ਲਿਖੇ ਤੇਰੇ, ਲਿਖਣ ਹਾਰੇ ਨੇ ਲੇਖ ਨਾ ਲਿਖੇ ਤੇਰੇ, ਪਹਿਲੇ ਰੋਜ਼ ਮੱਥੇ ਪੁੱਠੀ ਕਲਮ ਵਾਹੀ, ਦੇਸਾਂ ਸੁਣਦੇ ਸਾਰ ਕਰਤਾਰ ਸਿੰਘਾ ਦਿਲੋਂ ਛੱਡ ਉੱਕੀ ਆਸ ਬਾਰ ਆਈ।
ਸਤਿਗੁਰਾਂ ਨੇ ਕਹਿ ਦਿੱਤਾ ਤੇਰੇ ਮੱਥੇ ਦੇ ਵਿੱਚ ਰੇਖਾ ਹੀ ਨਹੀਂ ਹੈ। ਸੁਣਦਿਆਂ ਸਾਰ ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਸਨੇ ਆਸਾਂ ਨੂੰ ਢਾ ਦਿੱਤਾ ਤੇ ਉੱਠ ਕੇ ਬਾਹਰ ਆ ਗਏ।
ਹੋ ਕੇ ਨਿਮੋ ਚੂਣੀ ਦੇਸਾਂ ਪਈ ਸੋਚੇ ਏਦੂ ਹੋਰ ਕਿਹੜਾ ਉੱਚਾ ਦਰ ਮੱਲਾ ਜੇਕਰ ਇਥੋਂ ਵੀ ਪੂਰੀ ਨਾ ਪਈ ਮੇਰੀ ਤਾਂ ਤੇ ਬਸ ਹੋਈਆਂ ਫਿਰ ਸਭ ਗੱਲਾਂ ਮੇਰੀ ਬਾਹੁੜੀ ਕੋਈ ਕਰਵਾਏ ਦੇਵੇ ਕਿਨੂੰ ਨਾਲ ਲੈ ਗੁਰਾਂ ਦੇ ਪਾਸ ਚੱਲਾਂ ਕੁੱਖ ਹਰੀ ਹੋਏ ਜਾਏ ਕਰਤਾਰ ਸਿੰਘਾ ਹੋਰ ਪੈਣ ਮੁਸੀਬਤਾਂ ਲੱਖ ਚੱਲਾਂ।
ਦੇਸਾਂ ਸੋਚਦੀ ਹੈ ਕਿ ਏਦੋ ਵੱਡਾ ਦਰ ਹੁਣ ਹੋਰ ਕਿਹੜਾ ਲੱਭਾਂ ਕਿਨੂੰ ਆਖਾਂ ਕਿ ਸਤਿਗੁਰਾਂ ਨੂੰ ਅਰਜ ਕਰਕੇ ਮੇਰੇ ਤੇ ਕਿਰਪਾ ਕਰਵਾਓ ਤਾਂ ਕਿ ਮੇਰੀ ਕੁੱਖ ਹਰੀ ਹੋ ਜਾਵੇ ਪੁੱਤਰ ਪੈਦਾ ਹੋ ਜਾਵੇ। ਮਨ ਦੇ ਵਿੱਚ ਸੋਚਦੀ ਹੈ ਕਿ ਭਾਵੇਂ ਲੱਖਾਂ ਹੋਰ ਮੁਸੀਬਤਾਂ ਪੈ ਜਾਣ ਮੈਂ ਚੱਲ ਲਵਾਂਗੀ ਪਰ ਪੁੱਤਰ ਦੇ ਬਾਜ ਮੈਂ ਬਚਦੀ ਨਹੀਂ।
ਬਹੁਤ ਬੇਸੂਰਤ ਕਿਸ ਥਲ ਬੈਸੀ ਦਿਖੀ ਚਲਤ ਗੁਰਦਾਸ ਤਾਸੀ।
ਦਰਬਾਰ ਦੇ ਵਿੱਚੋਂ ਬਾਹਰ ਆ ਕੇ ਕਿਸੇ ਇਕਾਂਤ ਦੇ ਵਿੱਚ ਜਾ ਕੇ ਬਹਿ ਗਈ ਹੈ। ਬਹੁਤ ਜ਼ਿਆਦਾ ਦੁਖੀ ਹੈ, ਬੜਾ ਝੁਰਦੀ ਹੈ। ਦਿਖੀ ਚਲਤ ਗੁਰਦਾਸ ਤੈਸੀ। ਕਵੀ ਜੀ ਲਿਖਦੇ ਨੇ ਕਿ ਪ੍ਰੇਮੀ ਭਾਈ ਗੁਰਦਾਸ ਜੀ ਉਥੋਂ ਲਾਗਿਓਂ ਲੰਘ ਰਹੇ ਸਨ, ਉਹਨਾਂ ਨੇ ਮਾਈ ਨੂੰ ਦੇਖਿਆ।
ਦੁਖੀ ਜਾਣ ਬੂਜੀ ਕਿਆ ਪਾਇਓ ਕਿਉਂ ਸਚੇਤ ਮਨ ਆਪਣੋ ਕੀਓ।
ਭਾਈ ਗੁਰਦਾਸ ਨੇ ਦੇਖਿਆ ਕਿ ਕੋਈ ਦੁਖੀ ਔਰਤ ਲੱਗਦੀ ਹੈ। ਭਾਈ ਗੁਰਦਾਸ ਜੀ ਲਾਗੇ ਗਏ ਨੇ, ਜਾ ਕੇ ਦੁੱਖ ਦਾ ਕਾਰਨ ਪੁੱਛਿਆ ਕਿਉਂ ਸਚਿੰਤ ਮਨ ਆਪਣੋ ਕੀਓ। ਕਹਿੰਦੇ ਨੇ ਹੇ ਮਾਈ ਆਪਣੇ ਮਨ ਨੂੰ ਕਿਉਂ ਚਿੰਤਾ ਦੇ ਵਿੱਚ ਤੂੰ ਪਰੋਇਆ ਹੋਇਆ।
ਤੀਆ ਨੇ ਸਗਰੀ ਕਥਾ ਸੁਣਾਈ ਸੋਤੇ ਹਿਤ ਮਮ ਸਤ ਗੁਰ ਢਿੱਗ ਆਈ।
ਉਸ ਔਰਤ ਨੇ ਆਪਣੀ ਸਾਰੀ ਕਥਾ ਸੁਣਾਈ ਕਿ ਮੈਂ ਤੇ ਪੁੱਤਰ ਦੀ ਕਾਮਨਾ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਈ ਸੀ।
ਮੁਸਕਾਵਤ ਮੁਖ ਤੇ ਫੁਰਮਾਇਓ ਲਿਖਿਓ ਨਾ ਤਵ ਮਸਤਕ ਦ੍ਰਿਸ਼ ਟਾਇਓ।
ਕਹਿੰਦੀ ਹੈ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਅੱਗੋਂ ਸਹਿਜ ਸੁਭਾਅ ਦੇ ਨਾਲ ਹੀ ਸਤਿਗੁਰਾਂ ਨੇ ਮੁਸਕਰਾ ਕੇ ਇਹ ਫਰਮਾਨ ਕੀਤਾ ਹੈ। ਕਹਿੰਦੇ ਨੇ ਲਿਖਿਓ ਨਾ ਤਵ ਮਸਤਕ ਦ੍ਰਿਸ਼ ਟਾਇਓ। ਹੇ ਮਾਈ ਅਸੀਂ ਕੀ ਕਰੀਏ, ਤੇਰੇ ਮੱਥੇ ਦੇ ਵਿੱਚ ਰੇਖਾ ਹੀ ਨਹੀਂ ਹੈ ਪੁੱਤਰ ਦੇ।
ਦੀਨ ਬਾਤ ਸੁਣ ਕੇ ਤਬ ਪਾਈ ਪੁੱਤਰ ਲੈਣ ਕੀ ਸਿੱਖ ਸਿਖਾਈ।
ਭਾਈ ਗੁਰਦਾਸ ਜੀ ਨੇ ਉਸ ਮਾਈ ਨੂੰ ਬੜਾ ਦੀਨ ਜਾਣਿਆ ਤੇ ਫਿਰ ਪੁੱਤਰ ਲੈਣ ਦੀ ਜਿਹੜੀ ਸਿੱਖਿਆ ਹੈ ਨਾ, ਭਾਈ ਗੁਰਦਾਸ ਨੇ ਇਸ ਤਰੀਕੇ ਦੇ ਨਾਲ ਮਾਈ ਨੂੰ ਸਿਖਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਅਬ ਕੇ ਜਾਹੋ ਤਾਰ ਸੁੱਤੇ ਆਸ ਲੇ ਹੋ ਕਲਮ ਰੁਸ਼ਨਾਈ ਪਾਸ। ਕਹਿੰਦਾ ਹੈ ਕਿ ਇੱਕ ਵਾਰੀ ਫੇਰ ਜਾ ਕੇ ਅਰਜ ਕਰ, ਪਰ ਕਹਿੰਦਾ ਹੈ ਕਿ ਜਦੋਂ ਅਰਜ ਕਰਨ ਦੇ ਵਾਸਤੇ ਜਾਵੇ ਤੇ ਹੱਥ ਦੇ ਵਿੱਚ ਇੱਕ ਕਲਮ ਤੇ ਸਿਆਹੀ ਜ਼ਰੂਰ ਲੈ ਕੇ ਜਾਵੇ।
ਜਬ ਗੁਰ ਕਹੇ ਲਿਖਿਓ ਨਹੀਂ ਤੇਰੇ ਤਬ ਇਹ ਕਹਿ ਕਰ ਕਲਮ ਅਗੇਰੇ।
ਭਾਈ ਗੁਰਦਾਸ ਕਹਿੰਦਾ ਹੈ ਕਿ ਜਦੋਂ ਫੇਰ ਤੈਨੂੰ ਕਹਿਣਗੇ ਕਿ ਮਾਈ ਤੇਰੇ ਭਾਗਾਂ ਦੇ ਵਿੱਚ ਤੇਰੇ ਮੱਥੇ ਦੇ ਵਿੱਚ ਨਹੀਂ ਲਿਖੀ ਪੁੱਤਰ ਦੀ ਰੇਖਾ, ਉਸੇ ਵੇਲੇ ਮਾਈ ਨੂੰ ਕਹਿੰਦਾ ਹੈ ਭਾਈ ਗੁਰਦਾਸ ਕਿ ਕਲਮ ਤੇ ਦਵਾਤ ਸ਼ਾਹੀ ਵਾਲੀ ਤੂੰ ਅੱਗੇ ਕਰ ਦੇ।
ਲਿਖਣ ਹਾਰਿਅਤ ਉਤ ਤੁਮ ਸਾਰੇ ਤਹਿ ਨਾ ਲਿਖਿਓ ਜੇ ਭਾਗ ਹਮਾਰੇ।
ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਵੇਲੇ ਹੱਥ ਜੋੜ ਕੇ ਕਹਿ ਦੇਵੀ ਕਿ ਲਿਖਣ ਵਾਲੇ ਤੇ ਤੁਸੀਂ ਹੋ ਉੱਥੇ ਵੀ ਇੱਥੇ ਵੀ।
ਕਿਰਪਾ ਕਰੋ ਤਬ ਅਬ ਲਿਖ ਦੀਜੈ ਸ਼ਰਨਾਗਤ ਲਖ ਆਸ ਪੁਰੀਜੈ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਰਜ ਕਰੀ ਉੱਥੇ ਲਿਖਣ ਵਾਲੇ ਵੀ ਤੁਸੀਂ ਹੋ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ, ਜੇ ਕਿਰਪਾ ਕਰਕੇ ਪਹਿਲਾਂ ਨਹੀਂ ਲਿਖਿਆ ਤੇ ਕਹਿ ਦੇਵੀ ਕਿ ਹੁਣ ਲਿਖ ਦਿਓ ਤੇ ਮੇਰੀ ਸਰਨ ਆਈ ਦੀ ਆਸਾਂ ਨੂੰ ਪੂਰਿਆਂ ਕਰ ਦਿਓ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਉਸ ਨੂੰ ਸਿੱਖਿਆ ਦਿੱਤੀ ਕਿ ਇਸ ਤਰ੍ਹਾਂ ਜ਼ਰੂਰ ਕਰੇ।
ਉਸ ਮਾਈ ਨੂੰ ਵੇਖ ਉਦਾਸ ਬੈਠੀ ਤਰਸ ਭਾਈ ਗੁਰਦਾਸ ਜੀ ਖਾਮਦੇ ਨੇ ओदे पास जाके एक युक्त सोनी मेहर करके आप सिखाम देने। जदों चरण शिकार ते वाग फड़ लई आखी पुत बख्शो फरमाम देने। लेखा विच तेरे नहीं करतार सिंगा जेकर कहन ता कहीं सुनाम देने।
भाई गुरदास जी माई नूं कहिंदे ने कि जेकर सतगुरां ने फेर यही गल कीती कि तेरे मत्थे दे विच लेख नहीं लिखे ते भाई गुरदास जी कहिंदे ने फिर तू इस तरह आखी।
इत्थे उत्थे तुसी लिखणहार गुरजी हाथ जोड़ के मुंह सुना देवी। उत्थे नहीं लिखिया कर्म वेख जेकर हुण लिख दे हो साफ जता देवी। एह आख के कलम दुआत कागज अगा वद के हथ फड़ा देवी। संगा करीना मूल करतार सिंगा सिर चरणा उत्ते चुका देवी।
भाई गुरदास जी ने उस देसा माई नू व्योंद दसी है के केड़ी व्योंदे नाल सतगुरु जी तेरे ते कृपा करनगे।
सुन त्रिया हित की सिखिया तरी अगले दिवस तथा विद करी।
सुन के उसने भाई गुरदास जी दी सिख्या नू हित दे नाल धारण कीता ते अगला जदों दिन होया ते माई ने उवे कीता।
बीती निस प्रभात हो आई हित खेर तैयारी करवाई।
रात बतीत हुई अगली जदों ही सवेर चढ़ी ते सतगुरु हरगोबिंद सच्चे पातशाह जी ने शिकार खेडन जान दे वास्ते तैयारी करवाई।
वस्त्र शस्त्र सत गुर सब तारे है सजीन के लीन हकारे।
अपने शस्त्रां ते वस्त्रां नूं सतगुरां ने पहनिया है अपनी सवारी दे वास्ते घोड़ा मंगवाया।
चढ़े सुपट शुभ आयुध तारी बाज कुही स्वानन कर तैयारी।
सतगुरां दे हजूर घोड़ा हाजिर कीता गया। सतगुरु जी ने घोड़े दी सवारी कीते नाल दे सतगुरां दे योधिया ने भी घोड़िया दी सवारियां नूं कीता। बाज नूं कुही नूं कुत्तियां नूं शिकारियां नूं नाल लेके जाण दी तैयारी कीती।
है अरूण श्री हर गोविंद चले चले पिछारी जोदा मिले।
सतगुरु हर गोविंद सच्चे पातशाह जी घोड़े दी सवारी करके चल पे ते पिछे पिछे सतगुरां दे बहुत सारे योधे भी तुर पे।
सने सने तब प्रेर तुरंग निकसन लगे ग्राम पट संग।
हौली हौली घोड़े नूं तोर के सतगुरु हरगोबिंद सच्चे पातशाह जी अपने शस्त्रधारी सूरमियां दे समेत पिंड दे विचों बाहर निकलन लगे।
सोत्रिया तब पहुंची उतलावत आगे भई प्रभु जित जावत।
उसे वेले देसा माई काली दे नाल ही उत्थे पहुंच गई है जेड़े पासे सतगुरु जी घोड़े नूं लजा रहे सन अगे जाके खलो गए।
गुरु गरीब निवाज कृपाला पुरवो सुत की आस बेसाला।
हाथ जोड़ के उसने अर्ज कीती कहिंदी है हे गुरु गरीब निवाज हे कृपालु सतगुरु जी मेरे ते कृपा करो पुरवो सुत की आस बेसाला। मैं पुत्र दी लोड़ बहुत ज्यादा कर दी हां कृपा करके मेरी आसा नूं पूर्ण करो।
जस सुन चली दूर ते आई तुम समरथ की मैं शरण आई।
कहिंदी है कि तुहाडे वड्डे जस नूं सुन के दूरों चल के आई हां तुसी समरथ हो और मैं तुहाडे चरणा दी शरण दे विच।
मुस्कावत सत गुर तब पिखियो तोहे पाग मैं नहीं सुत लिखियो।
जदों अर्ज कीती ते सतगुरु जी फेर मुस्कुराए ते मुस्कुरा के माई नूं कहिंदे ने माई कल भी तेनूं आख्या सी तोहे पाग में नहीं सुत लिखियो के तेरे पागां दे विच पुत्तर नहीं लिखिया होया तेरे मत्थे दे विच पुत्तर होण दी रेखा ही नहीं।
तब त्रिया अवसर पायो नीका चलिया गे होई प्रभु नजीका।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਉਸ ਵੇਲੇ ਮਾਈ ਨੂੰ ਮੌਕਾ ਮਿਲ ਗਿਆ ਚੰਗਾ, ਅੱਗੇ ਹੋ ਗਈ, ਸਤਿਗੁਰਾਂ ਦੇ ਕੋਲ ਚਲੀ ਗਈ।
ਕਰ ਮੈਲੀਏ ਕਲਮ ਰੁਸ਼ਨਾਈ, ਪਾਣੀ ਬਿਨ ਕੋ ਕਰ ਅਗਵਾਈ।
ਹੱਥ ਦੇ ਵਿੱਚ ਕਲਮ ਨੂੰ ਤੇ ਉਸ ਸਿਆਹੀ ਨੂੰ ਅੱਗੇ ਕਰ ਦਿੱਤਾ।
ਪਾਣੀ ਬਿਨ ਸੋ ਕਰ ਅਗਵਾਈ,
ਉਸ ਕਲਮ ਨੂੰ ਤੇ ਉਸ ਸਿਆਹੀ ਨੂੰ ਅੱਗੇ ਕਰਕੇ ਫਿਰ ਮਾਈ ਨੇ ਦੁਬਾਰਾ ਬੇਨਤੀ ਕੀਤੀ।
ਕਹਿੰਦੀ ਏਤੀ ਉਤ ਲਿਖਣ ਹਾਰ ਹੋ ਰਾਵਰ, ਜੇ ਨਾ ਲਖਾਂ ਇਮ ਸੇ ਨਰ ਬਾਵਰ।
ਮਾਈ ਕਹਿੰਦੀ ਹੈ ਮੈਂ ਇੰਨੀ ਭੋਲੀ ਨਹੀਂ ਹਾਂ, ਮੈਨੂੰ ਪਤਾ ਹੈ ਇੱਥੇ ਤੇ ਉੱਥੇ ਲਿਖਣ ਵਾਲੇ ਸਿਰਫ ਤੁਸੀਂ ਹੋ।
ਜੇ ਨਾ ਲਖਾਂ ਇਮ ਸੇ ਨਰ ਬਾਵਰ,
ਜਿਹੜੇ ਇਸ ਤਰ੍ਹਾਂ ਨਹੀਂ ਸਮਝਦੇ ਕਿ ਉੱਥੇ ਤੇ ਇੱਥੇ ਤੁਸੀਂ ਲਿਖਣ ਵਾਲੇ ਹੋ, ਉਹ ਤੇ ਮਾਈ ਕਹਿੰਦੀ ਹੈ ਝੱਲੇ ਹੁੰਦੇ ਨੇ, ਉਹਨਾਂ ਨੂੰ ਤੇ ਪਤਾ ਨਹੀਂ ਹੁੰਦਾ।
ਤਹ ਨਹੀਂ ਲਿਖਿਓ ਆਪਨੇ ਜੋਈ, ਕਿਰਪਾ ਤਾਰੇ ਅਬ ਲਿਖ ਦੇਹੋ ਸੋਈ।
ਮਾਈ ਕਹਿੰਦੀ ਹੈ ਜੀ ਉੱਥੇ ਨਹੀਂ ਲਿਖਿਆ ਤੇ ਹੁਣ ਕੀ ਵਿਗੜ ਗਿਆ ਹੈ, ਹੁਣ ਲਿਖ ਦਿਓ।
ਕਿਰਪਾ ਤਾਰੇ ਅਬ ਲਿਖ ਦਿਓ ਸੋਈ,
ਕਿਰਪਾ ਨੂੰ ਤਾਰਨ ਕਰਕੇ ਮੇਰੇ ਮੱਥੇ ਦੇ ਵਿੱਚ ਲਿਖ ਦੇਵੋ ਕਿ ਮੇਰੇ ਘਰ ਪੁੱਤਰ ਪੈਦਾ ਹੋਵੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਉਧਰ ਤਿਆਰ ਹੋ ਪਿਛਲੇ ਪੈਰ ਸਤਿਗੁਰ, ਚੱਲੇ ਬਾਹਰ ਮਾਈ ਅੱਗੇ ਆਉਂਦੀ ਏ, ਮੇਰੀ ਅਫਲ ਕੁੱਖ ਨੂੰ ਫਲ ਲੱਗੇ, ਪੁੱਤ ਬਖਸ਼ੋ ਅਰਜ ਸੁਣਾਵਦੀ ਏ। ਗੁਰਾਂ ਕਿਹਾ ਨਹੀਂ ਲਿਖਿਆ ਲੇਖ ਤੇਰੇ, ਉਹ ਯੁਕਤ ਉਹ ਅੱਗੋਂ ਡਾਂਵਦੀ ਏ। ਹੁਣ ਲਿਖ ਦਿਓ ਤੁਸੀਂ ਕਰਤਾਰ ਸਿੰਘਾ, ਹੱਥ ਕਾਗਜ਼ ਕਲਮ ਫੜਾਵਦੀ ਏ।
ਮਾਈ ਨੇ ਅਰਜ ਕੀਤੀ ਜੇ ਪਹਿਲਾਂ ਨਹੀਂ ਲਿਖਿਆ ਤੇ ਕਿਰਪਾ ਕਰਕੇ ਹੁਣ ਲਿਖ ਦੇਵੋ। ਇਸ ਤਰ੍ਹਾਂ ਕਹਿ ਕੇ ਉਸ ਨੇ ਕਲਮ ਨੂੰ ਤੇ ਸਿਆਹੀ ਨੂੰ ਅੱਗੇ ਕਰ ਦਿੱਤਾ।
ਬਿਕਸੇ ਪ੍ਰਭੂ ਜੁਗਤ ਕੋ ਜਾਣਾ, ਹੋਏ ਸੁੱਤ ਤੇਰੇ ਬਾਕ ਬਖਾਨਾ।
ਸਤਿਗੁਰੂ ਜੀ ਪ੍ਰਸੰਨ ਹੋਏ ਨੇ ਉਹਦੀ ਜੁਗਤੀ ਨੂੰ ਵੇਖ ਕੇ। ਸਤਿਗੁਰੂ ਜੀ ਕਹਿੰਦੇ ਨੇ ਹੋਏ ਸੁੱਤ ਤੇਰੇ ਬਾਕ ਬਖਾਨਾ, ਹੇ ਮਾਈ ਤੇਰੇ ਘਰ ਦੇ ਵਿੱਚ ਜ਼ਰੂਰ ਪੁੱਤਰ ਪੈਦਾ ਹੋਵੇਗਾ।
ਸੁਣ ਦੇਸਾਂ ਕਹਿ ਦਿਓ ਪ੍ਰਤੀਤ, ਲਿਖੋ ਗੁਰੂ ਤਬ ਹੋਏ ਥਿਰ ਚੀਤ।
ਸਤਿਗੁਰਾਂ ਨੇ ਆਖਿਆ ਲਿਖਣ ਦੀ ਕੋਈ ਲੋੜ ਨਹੀਂ, ਅਸੀਂ ਵਰਦਾਨ ਦਿੰਦੇ ਹਾਂ ਤੇਰੇ ਘਰ ਜ਼ਰੂਰ ਪੁੱਤਰ ਪੈਦਾ ਹੋਵੇਗਾ।
ਦੇਸਾਂ ਨੇ ਆਖਿਆ ਨਹੀਂ, ਦਿਓ ਪ੍ਰਤੀਤ, ਕਿਰਪਾ ਕਰਕੇ ਲਿਖ ਦਿਓ ਮੇਰੇ ਮੱਥੇ ਦੇ ਵਿੱਚ ਤਾਂ ਕਿ ਪ੍ਰਤੀਤ ਆ ਜਾਵੇ।
ਬਾਰ ਬਾਰ ਤੁਸੀਂ ਇਹ ਗੱਲ ਕੀਤੀ ਹੈ ਕਿ ਮੇਰੇ ਮੱਥੇ ਦੇ ਵਿੱਚ ਪੁੱਤਰ ਹੋਣ ਦੀ ਰੇਖਾ ਨਹੀਂ, ਕਿਰਪਾ ਕਰਕੇ ਲਿਖ ਦਿਓ ਤਾਂ ਕਿ ਮੇਰਾ ਹਿਰਦਾ ਸਥਿਰਤਾ ਦੇ ਵਿੱਚ ਆ ਜਾਵੇ।
ਪੇ ਪ੍ਰਸਾਨ ਗੋਲ ਲਿਖਣ ਸੋ ਲਾਗੇ, ਗਹੀ ਕਲਮ ਹੈ ਚਾਲਤ ਆਗੇ।
ਉਸੇ ਵੇਲੇ ਸਤਿਗੁਰਾਂ ਨੇ ਕਲਮ ਫੜੀ ਹੈ, ਸਿਆਹੀ ਦੇ ਵਿੱਚ ਉਸ ਕਲਮ ਨੂੰ ਡੋਬਿਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਣ ਲੱਗੇ ਮਾਈ ਦੇ ਮੱਥੇ ਦੇ ਵਿੱਚ ਕਲਮ ਦੇ ਨਾਲ।
ਕਵੀ ਜੀ ਲਿਖਦੇ ਨੇ ਗਹੀ ਕਲਮ ਹੈ ਚਾਲਤ ਆਗੇ, ਜਦੋਂ ਹੀ ਕਲਮ ਫੜ ਕੇ ਲਿਖਣ ਲੱਗੇ ਤੇ ਘੋੜਾ ਥੋੜਾ ਜਿਹਾ ਅੱਗੇ ਤੁਰ ਪਿਆ। ਕਰਨ ਇਕਾਂਗ ਚਯੋ ਕਰ ਹਾਲਾ, ਸਾਤਾ ਲਿਖਿਓ ਗਯੋ ਤਿਸ ਕਾਲਾ।
ਗ੍ਰੰਥਾਕਾਰ ਜੀ ਲਿਖਦੇ ਨੇ ਇਕਾਂਗ ਲਿਖਣਾ ਸੀ, ਏਕਾ ਲਿਖਣਾ ਸੀ, ਪਰ ਘੋੜੇ ਦੇ ਹਿੱਲਣ ਦੇ ਨਾਲ ਸਤਿਗੁਰਾਂ ਦਾ ਹਸਤ ਕਮਲ ਵੀ ਹਿੱਲ ਗਿਆ ਤੇ ਏਕੇ ਦੀ ਜਗ੍ਹਾ ਦੇ ਉੱਤੇ ਸਾਤਾ ਲਿਖਿਆ ਗਿਆ। ਅੱਜ ਕੱਲ ਦੀ ਜਿਹੜੀ ਗਿਣਤੀ ਹੈ ਨਾ, ਉਹ ਕਿਸੇ ਵੱਖਰੀ ਕਿਸਮ ਦੀ ਹੈ। ਮੇਰੇ ਮਨ ਦੇ ਵਿੱਚ ਬਹੁਤ ਵਾਰੀ ਆਇਆ, ਇੱਥੇ ਜਿਹੜਾ ਲਿਖਿਆ ਜਾਂਦਾ ਹੈ, ਹੁਣ ਲਿਖਿਆ 7:06, ਇਹ ਪੰਜਾਬੀ ਦੇ ਹਿੰਸੇ ਨੇ ਹਨ, ਇਹ ਅੰਗਰੇਜ਼ੀ ਦੇ ਹਿੰਸੇ ਨੇ। ਜੇਕਰ ਤੁਸੀਂ ਪੰਜਾਬੀ ਦੇ ਹਿੰਸਿਆਂ ਨੂੰ ਦੇਖੋ, ਏਕੇ ਦੇ ਵਿੱਚ ਤੇ ਸਾਤੇ ਦੇ ਵਿੱਚ ਬਹੁਤ ਜ਼ਿਆਦਾ ਘੱਟ ਫਰਕ ਹੁੰਦਾ ਹੈ। ਸਤਿਗੁਰੂ ਜੀ ਨੇ ਏਕਾ ਲਿਖਣਾ ਸੀ, ਪਰ ਏਕਾ ਨਹੀਂ ਸੀ ਲਿਖਣਾ, ਦੂਸਰਾ ਏਕਾ, ਜਿਹਨੂੰ ਕਿ ਇਸ ਤਰ੍ਹਾਂ ਗੋਲ ਘੁਮਾ ਕੇ ਲਿਖੀਦਾ,
ਜਿਸ ਤਰ੍ਹਾਂ ਕਿ ਇੱਕ ਓਂਕਾਰ ਦਾ ਏਕਾ ਲਿਖਿਆ ਜਾਂਦਾ ਹੈ,
ਇਸ ਤਰ੍ਹਾਂ ਦਾ ਏਕਾ ਲਿਖਣਾ ਸੀ। ਹੱਥ ਹਿੱਲ ਗਿਆ ਤੇ ਏਕੇ ਦੀ ਜਗ੍ਹਾ ਦੇ ਉੱਤੇ ਸਾਤਾ ਪੈ ਗਿਆ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਵੇਖ ਚਾਤਰੀ ਮਾਈ ਦੀ ਖੁਸ਼ ਹੋਏ, ਤੋਰੋਂ ਬਖਸ਼ਿਸ਼ਾਂ ਗੁਰੂ ਦਵਾਣ ਲੱਗੇ, ਹਰੀ ਕਰਨ ਲੱਗੇ ਸੁੱਕੀ ਸ਼ਾਖ ਤਾਈ, ਲਿਖੇ ਲੇਖ ਦੇ ਤਾਈ ਮਿਟਾਣ ਲੱਗੇ। ਝੱਟ ਪੈਰ ਸੀ ਕੋੜੇ ਹਿਲਾਏ ਦਿੱਤਾ, ਕਲਮ ਫੜ ਏਕਾ ਜਦੋਂ ਪਾਣ ਲੱਗੇ ਸਾਤਾ ਏਕੇ ਦੀ ਥਾਂ ਕਰਤਾਰ ਸਿੰਘਾ ਬਣ ਗਿਆ ਸਤਿਗੁਰੂ ਮੁਸਕਰਾਣ ਲੱਗੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਏਕੇ ਦੀ ਜਗ੍ਹਾ ਦੇ ਉੱਤੇ ਭੁਲੇਖੇ ਦੇ ਨਾਲ ਹਿੱਲਣ ਦੇ ਨਾਲ ਮਾਈ ਦੇ ਮੱਥੇ ਦੇ ਉੱਤੇ ਸਾਤਾ ਪੈ ਗਿਆ।
ਪਾਇਓ ਅੰਕ ਸਤ ਗੁਰ ਢਿੱਗ ਹੇਰਾ ਬਹੁ ਪ੍ਰਸੰਨ ਬੋਲੇ ਤਿਸ ਬੇਰਾ।
ਜਦੋਂ ਸਾਤੇ ਦਾ ਅੰਕ ਲਿਖਿਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਇਸ ਤਰ੍ਹਾਂ ਬੋਲੇ,
ਕਹਿੰਦੇ ਨੇ ਇੱਕ ਸੁੱਤ ਹੇਤ ਗਹੀ ਸ਼ਰਨ ਆਈ ਅੰਕ ਸਪਤ ਕੋ ਪਾਪ ਭਰੇ ਆਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਪੁੱਤਰ ਲਿਖਣ ਦੇ ਵਾਸਤੇ ਅਸੀਂ ਕਲਮ ਨੂੰ ਫੇਰਿਆ ਸੀ ਤੇਰੇ ਮੱਥੇ ਦੇ ਵਿੱਚ, ਪਰ ਕਹਿੰਦੇ ਨੇ ਅੰਕ ਸਪਤ ਕੋ ਪਾਪ ਭਰੇ ਆਈ, ਪਰ ਮੱਲੋ ਮੱਲੀ ਮਾਈ ਤੇਰੇ ਮੱਥੇ ਦੇ ਵਿੱਚ ਤੇ ਸਾਤਾ ਲਿਖਿਆ ਗਿਆ।
ਆਵ ਕਰ ਜਾਓ ਸਪਤ ਸੁਤ ਪਾਵੇ ਭਈ ਆਸ ਪੂਰੀ ਜਿਤ ਆਵੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਈ ਆਪਣੇ ਘਰ ਦੇ ਵਿੱਚ ਹੁਣ ਤੂੰ ਚਲੀ ਜਾ, ਤੇਰੇ ਘਰ ਇੱਕ ਦੀ ਬਜਾਏ 7 ਪੁੱਤਰ ਪੈਦਾ ਹੋਣਗੇ, ਤੇਰੀ ਆਸਾ ਤੇ ਪੂਰੀ ਹੋ ਗਈ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ
ਮਾਈ ਇੱਕ ਤੋਂ 7 ਕਰਤਾਰ ਕੀਤੇ ਗੁਰੂ ਨਾਨਕ ਦਾ ਹੈ ਭੰਡਾਰ ਖੁੱਲਾ ਜਾ 7 ਪੁੱਤਰ ਤੇਰੇ ਘਰ ਹੋਵਣ ਬਖਸ਼ਣ ਹਾਰ ਦਾ ਸਦਾ ਦਰਬਾਰ ਖੁੱਲਾ ਗੁਰੂ ਨਾਨਕ ਦੇ ਜਿਹਾ ਘਰ ਦੂਜਾ ਆਉਂਦਾ ਨਜ਼ਰ ਨਹੀਂ ਵਿੱਚ ਸੰਸਾਰ ਖੁੱਲਾ ਊਣਾ ਗਿਆਨ ਕੋਈ ਕਰਤਾਰ ਸਿੰਘਾ ਸ਼ਰਨ ਆਇਆ ਲਈ ਸਦਾ ਦੁਆਰ ਖੁੱਲਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਈ ਇੱਕ ਤੋਂ 7 ਕਰਤਾਰ ਕੀਤੇ, ਮੈਂ ਤੇ 1 ਲਿਖਿਆ ਸੀ ਪਰ ਉਸ ਕਰਤਾਰ ਨੇ ਉਸ ਪਰਮੇਸ਼ਰ ਨੇ ਸਾਤਾ ਬਣਾ ਦਿੱਤਾ, ਇਸ ਕਰਕੇ ਤੇਰੇ ਘਰ ਦੇ ਵਿੱਚ 7 ਪੁੱਤਰ ਪੈਦਾ ਹੋਣਗੇ।
ਸੁਣ ਦੇ ਸਾਂਯੁਰ ਆਨੰਦ ਬਿਲੰਦ ਤਨ ਗੁਰੂ ਕਹਿ ਬੰਦੇ ਪੰਦ।
ਸੁਣ ਕੇ ਦੇਸਾਂ ਬਹੁਤ ਜ਼ਿਆਦਾ ਆਨੰਦਿਤ ਹੋਈ ਹੈ, ਤਨ ਤਨ ਕਹਿੰਦੀ ਹੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜੇ ਕਿ ਸਾਰੀਆਂ ਕਾਮਨਾਵਾਂ ਨੂੰ ਪੂਰਨ ਕਰਨ ਵਾਲੇ ਨੇ।
ਗੁਰੂ ਨਾਨਕ ਦੇ ਦੁਆਰੇ ਕਮੀ ਕੀਏ ਦਾਤਾਂ ਪਾਵਦੇ ਨਿਹਚਾਰ ਖਾਣ ਵਾਲੇ ਰਿੱਧਾਂ ਸਿੱਧਾਂ ਤੇ ਉਰਲੀਆਂ ਹੈਣ ਗੱਲਾਂ ਜੀਵਨ ਮੁਕਤ ਹੋਏ ਸੇਵਾ ਕਮਾਣ ਵਾਲੇ ਪੂਜ ਨੀਕ ਜਹਾਨ ਦੇ ਵਿੱਚ ਹੋਏ ਝਾੜੂ ਸਤਿਗੁਰਾਂ ਦੁਆਰੇ ਫਿਰਾਣ ਵਾਲੇ ਚਾਰੇ ਫਲ ਉਹ ਪਾਣ ਕਰਤਾਰ ਸਿੰਘਾ ਚਰਨੀ ਗੁਰਾਂ ਦੀ ਸੀਸ ਝੁਕਾਣ ਵਾਲੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਇਹ ਰਿੱਧੀਆਂ ਸਿੱਧੀਆਂ ਤੇ ਬੜੀਆਂ ਛੋਟੀਆਂ ਗੱਲਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜੇ ਸਿਰ ਚੁਕਾਉਂਦੇ ਨੇ ਉਹਨਾਂ ਨੂੰ ਤੇ ਚਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਧਰਮ ਅਰਥ ਕਾਮ ਤੇ ਮੋਕਸ਼, ਇਹ 4 ਵੱਡੇ ਪਦਾਰਥ ਮੰਨੇ ਗਏ।
ਲੇ ਕਰ ਬਰ ਕੋ ਸੋ ਕਰ ਸਿਧਾਰੀ ਜਹ ਕਹਿ ਕਹਿ ਚਿਤ ਕੀ ਬਿਸ ਤਾਰੀ।
ਪੁੱਤਰ ਹੋਣ ਦਾ ਵਰਦਾਨ ਲੈ ਕੇ ਦੇਸਾਂ ਆਪਣੇ ਘਰ ਨੂੰ ਮੁੜੀ ਹੈ, ਜਿੱਥੇ ਵੀ ਜਾਂਦੀ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦੀ।
ਸ੍ਰੀ ਹਰ ਗੋਬਿੰਦ ਚੰਦ ਬਿਲੰਦੇ ਗਏ ਅਖੇਰ ਬ੍ਰਿਤੀ ਆਨੰਦੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਚੰਦਰਮਾ ਦੇ ਵਰਗੇ ਸੋਹਣੇ ਨੇ ਉਹ ਸ਼ਿਕਾਰ ਦੀ ਬ੍ਰਿਤੀ ਨੂੰ ਧਾਰਨ ਕਰਕੇ ਅੱਗੇ ਵਧੇ।
ਉਬਟ ਜਿਤ ਦਿਸ਼ ਘਣੀ ਨਿਹਾਰੀ ਗਈ ਤਹਾਂ ਪ੍ਰਭ ਕੀ ਅਸ ਵਾਰੀ।
ਕਵੀ ਜੀ ਲਿਖਦੇ ਨੇ ਕਿ ਜਿੱਥੇ ਕਠਣ ਜੰਗਲ ਦੀ ਜਗ੍ਹਾ ਸੀ ਉਸ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਗਈ ਹੈ, ਭਾਵ ਕਿ ਸਤਿਗੁਰੂ ਜੀ ਸੰਘਣੇ ਜੰਗਲ ਦੇ ਵਿੱਚ ਜਾ ਵੜੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਬਹਿਸਲ ਤਾਇ ਰਾਵਤੀ तिस ते उरे कतेक बिचरत हेत शिकार के श्री गुर जलद बबेक।
ग्रंथाकार भाई संतोख सिंह जी लिखते ने कि जिथे रावी दरिया वहिंदा है उस तो काफी उरे सतगुरु सच्चे पातशाह जी जंगल दे विच शिकार खेडण दे वास्ते विचरे सन जेड़े सतगुरु जी ज्ञान दा समुंदर ने।
देखी जब उद्यान महान मिले ओ एक मानव तहयान।
कवि जी लिखते ने कि जदो संघने जंगल दे विच पहुंचे उस वेले अचानक ही एक मनुख सतगुरां नूं आण के मिलिया।
हिंदू हो तो हेर गुर पूरन चरण कमल बंदे तिन तोरन।
कवि जी लिखते ने कि हिंदू से जिन्हें सतगुरां दे चरणा कमलां दे उत्ते आण के काली दे नाल नमस्कार कीते।
पुन कर जोर बतायस बात निकट दुष्ट गो करते कात।
हाथ जोड़ के उन्हें सतगुरां दे चरणा दे विच बेनती कीती कहिंदा सच्चे पातशाह इत्थे लागे ही थोड़े जिहड़े दुष्ट ने ना ओ किसे गऊ नूं मारना चाहुंदे।
कहिंदा तिन के बस नहीं आवत सोई करते ओज को मैं तह जोई।
कहिंदा कि गऊ नूं मारन दा यतन कर रहे ने कुछ आदमी ओ वस नहीं आउंदी गऊ उन्हां दे पर ओ बल करदे हन उस गऊ नूं काबू करन दा। मैनूं लगदा है कि ओ छेती गऊ नूं मार देणगे।
सुन सत गुर सो आगे करियो है तवाए चाले रिस तरियो।
दसन वाले नूं सतगुरां ने अगे कीता ते काली दे नाल घोड़े नूं भजा के ओदे मगर गए।
होते निकट ही जाए निहारे खड़ग निकारे तपशिन मारे।
कवि जी लिखते ने बहुती दूरी ते नहीं सन छेती पहुंच गए ते जेड़े गऊ नूं घेर के मारन दा चारा कर रहे सन सतगुरु सच्चे पातशाह जी ने तलवार दा प्रहार उन्हां ते जांदिया सार कर दिता।
पाज चले कुछ घेर प्रहारे खंड खंड कर धर पर डारे।
ग्रंथाकार भाई संतोख सिंह जी लिखते ने थोड़े ते बच के भज निकले पर थोड़िया नूं घेर के सतगुरां ने मार दिता। कवि जी लिखते ने खंड खंड कर धर पर डारे टोटे टोटे करके उन्हां दे धरती दे उत्ते सतगुरां ने सुट दिते जेड़े गऊ नूं मार रहे सन।
ग्राम समीप हो तो तिन केरा सुनियो रौर ताए तिस बेरा।
कवि जी लिखते ने कि उन्हां मारन वालियां दा पिंड लागे सी जेड़े भज के गए ने उन्हां ने दूसरियां नूं जाके खबर दित्ती ते रौला पाउंदे होए बहुत सारे तुरक आ गए। सारा पिंड ही तुरकां दा सी मुसलमानां दा सी।
चांप बंदूक संभार ते आए मरे देख कर समुख चलाए।
तनशां नूं और बंदूकां नूं संभाल के सामने आए ने अपने साथियां नूं मरियां देखिया ते उन्हां ने फिर बंदूकां दा ते तीरां दा वार कीता।
सब सैना गुर की तब ताई ताजी तुफंग शलक समदाई।
उस वेले सतगुरां दे जिहड़े योधे सन ओह वी अगे वधे ने उन्हां ने वी बंदूकां दा अगों प्रहार कीता।
गोलकां लगी मरे एक बारी पाजे जीत त्रास को तारी।
गोलियां दी ऐसी वर्खा कीती कवि जी लिखते ने कि कुछ मर गए ते बाकी दे भज गए।
ग्राम छापरी को कन काले बसे जमन जे अगी विसाले।
कवि जी लिखते ने कि छापरी नां दा पिंड सी उत्थे सारे दे सारे जमन वसदे सन तुरक रहिंदे सन।
सुपाट पहुंच तिन आग लगाई जर कर छार पई समुदाई।
सतगुरां दे योधे पिछे तक गए ने पिंड दे विच जा के उन्हां दे पिंड नूं सतगुरां दे योधियां ने अग ला के साड़ दिता।
पापी तुरक जितक तह हेरे काटे खड़गन सो तिस बेरे।
जिन्हें भी पापी मिले उन्हां नूं तलवारां दे नाल वढ दिता ते उन्हां दे सारे पिंड नूं अग ला के साड़ दिता। इस तरीके दे नाल वापरिया करतार सिंह जी क्लास वाली एक वक्री किस्म दे नाल थोड़े जे फर्क दे नाल इस घटना नूं इंज बयान करदे ने।
वर दे के देसां नूं तार गुरजी ਅਗਾਂ ਚਲੇ ਗਏ ਸੈਰ ਸ਼ਿਕਾਰ ਪਾਈ ਕੰਡੇ ਰਾਵੀ ਦੇ ਬੇਲੇ ਦੇ ਵਿੱਚ ਵੜ ਗਏ ਮਾਰੇ ਜੀਵ ਅਨੇਕ ਪ੍ਰਕਾਰ ਪਾਈ ਖਿੰਡ ਪੁੰਡ ਕੇ ਸਿੱਖ ਸ਼ਿਕਾਰ ਕਰ ਰਹਿ ਇੱਕ ਤਰਫ ਗਏ ਦੋਏ ਚਾਰ ਪਾਈ ਮੁਸਲਮਾਨਾਂ ਅੱਗੇ ਗਊ ਢਾਈ ਹੋਈ ਵੇਖ ਸਕੇ ਨਾ ਸਿੱਖ ਸਹਾਰ ਪਾਈ ਜਾ ਕੇ ਆਖਦੇ ਗਊ ਨੂੰ ਛੱਡ ਦੇਵੋ ਖਾਵੋ ਹੋਰ ਜਨੌਰਾਂ ਨੂੰ ਮਾਰ ਪਾਈ ਉਹਨਾਂ ਕੁਝ ਪਰਵਾਨਾ ਮੂਲ ਕੀਤੀ ਆਪਸ ਵਿੱਚ ਹੋ ਪਿਆ ਤਕਰਾਰ ਪਾਈ ਉਹ ਸਿੱਖ ਉਥੇ ਉਹਨਾਂ ਕਤਲ ਕੀਤੇ ਹੋਈ ਹੋਰ ਨਾ ਸਿੱਖਾਂ ਨੂੰ ਸਾਰ ਪਾਈ ਜਾਪੈ ਉਹ ਵੀ ਗੁੱਸਾ ਖਾਏ ਕਰਕੇ ਚੰਗੀ ਖੜਕ ਪਈ ਤਲਵਾਰ ਪਾਈ ਮੁਸਲਮਾਨਾਂ ਦਾ ਪਿੰਡ ਸੀ ਬਹੁਤ ਨੇੜੇ ਆਏ ਹੋ ਇਕੱਠੇ ਗੁੱਸਾ ਤਾਰ ਪਾਈ ਚੱਲ ਪਈ ਦੋ ਤਰਫ ਤੋਂ ਤੀਰ ਗੋਲੀ ਸੁਣ ਆਏ ਗੁਰੂ ਅਵਤਾਰ ਪਾਈ ਸਤਿਗੁਰਾਂ ਨੇ ਹੱਲਾ ਕਰਵਾਏ ਦਿੱਤਾ ਮਾਰ ਖਾ ਕੇ ਨੱਠੇ ਬੁਰਿਆਰ ਪਾਈ ਸਿੱਖਾਂ ਖਾ ਗੁੱਸਾ ਪਿੰਡ ਫੂਕ ਦਿੱਤਾ ਕਰ ਨੱਠ ਗਏ ਹਾਲ ਪੁਕਾਰ ਪਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰੀਕੇ ਦੇ ਨਾਲ ਲਿਖਿਆ ਹੈ ਕਿ ਕਿਸੇ ਹੋਰ ਨੇ ਆਣ ਕੇ ਖਬਰ ਨਹੀਂ ਦਿੱਤੀ ਸਿੱਖਾਂ ਨੇ ਜਾ ਕੇ ਹੀ ਉਸ ਘਟਨਾ ਨੂੰ ਵੇਖਿਆ ਸੀ ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਤੋਂ ਤਕਰਾਰ ਹੋਈ ਆਖਰਕਾਰ ਬਹੁਤਿਆਂ ਸਾਰਿਆਂ ਮੁਸਲਮਾਨਾਂ ਨੂੰ ਮਾਰ ਦਿੱਤਾ ਬਾਕੀ ਰਹਿੰਦੇ ਭੱਜ ਗਏ ਤੇ ਉਹਨਾਂ ਦੇ ਪਿੰਡ ਨੂੰ ਸਾਰੇ ਨੂੰ ਅੱਗ ਲਾ ਕੇ ਸਿੱਖਾਂ ਨੇ ਫੂਕ ਦਿੱਤਾ ਇਸ ਤਰੀਕੇ ਦੇ ਨਾਲ ਵਾਪਰਿਆ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।